अवर्ण शक्ति होगी। ढांप लिया ने जदों बाल्टी चुक दिती तां चानण हो गया। हुण अपने मना दे उत्ते अवर्ण शक्ति है इस वक्त अज्ञान दी। लोग कहने रब दिखाओ किथे है, ऐदा किदा दिखा दीए। वो अंदर जिहड़ी अवर्ण शक्ति है वह सिमरन बिना दूर नहीं होनी। एवें दिख जांदा रब किते सौखा दिख जांदा। एक ते मदारी का तमाशा आ दिखाई भी सानू, मदारी का तमाशा नहीं महाराज कहिंदे, यह अवर्ण शक्ति है। फिर दूजी शक्ति है उहदी विक्षेपता, नाना पुणा वखरेवा पुणा। वह शक्ति करके आपां नूं दिखदा हाथी घोड़े जंगल ए बंदे ए दरख्त, मेरा तेरा, ए मेरा दोस्त है ए मेरा दुश्मन है, ए मेरा ए बगाना। ए शक्ति जिहड़ी है विक्षेप करके ही आपां नूं बखरेवे विच नजर आउंदा सारा कुछ।
शक्त विखेप एही तिस माए, एक रूप किम जानत नाए।
एही अज्ञान दी विक्षेप शक्ति है जिदे करके आपां सारिआं विच इक वाहिगुरु नूं देख नहीं सकते। बखरेवा साडे मनां दे अंदर एही शक्ति पैदा करदी है।
शरवण मनन निध्यासन द्वारा, जब होयो सक्यात उदारा।
हुण इहदे लई आपां नूं इह कटणियां पैंदियां वर्ण शक्ति विक्षेपता शक्ति। ओही गल इत्थे आ गई, सुनिया फिर मनना फिर कमाउणा। देखो महाराज ने इन्ना वड्डा वेदांत दो पंक्तियां च रख दिता सामने, सुनिया मन्निया मन कीता भाओ अंतरगत तीर्थ मल नाओ। गाविए सुनिए मन रखिए भाओ, दुख पर हर सुख कर लै जाए। इन्ने विच सारियां मल विखेप अवर्ण शक्तियां कट दित्तियां। ए पुराना रवाज सी, सतयुग विच बहुत औखा कम सी। ओ गल प्रमाण वजों के लोग पहला पैदल जांदे सी, जिथे गड्डे ते जांदे सी, फिर घोड़े ते जाण लग पे, कारां बसां आ गईआं, हुण तां जहाज है। सो जिवें कहिंदे ने चींटी है चींटी मार्ग, एक दरख्त दे उत्ते कीड़ी ने चढ़ना है, हौली हौली करके मसां ही ओ टीसी ते गई है। एक पंछी आया उहने खंभ जे मारे, आओ साडे देखदी एकदम आके दरख्त दे उत्ते बैठ गया। तो ये जिहड़ा सतयुग त्रेता ते द्वापर दे धुरकी बाणी नहीं सी मिली। सुर नर मुन जन अमृत खोजदे सो अमृत गुर ते पाया, पाया अमृत गुर किरपा कीनी सच्चा मन वसाया। जी जंत सब तुद उपाए इक वेख परसन आया, लब लोभ अहंकार चूका सतगुरु भला पाया। कह नानक जिसनु आप तुठा तन अमृत गुर दे पाया। ओ जिहड़ा पहलियां जुगां विच सी चींटी मार्ग सी, कीड़ी आला रस्ता, हौली हौली कीड़ी चलदी है। उदों लोकां कोल इह शक्तियां काबू किसे किसे तों आउंदियां सी, पर जद दे गुरु नानक देव जी ने दर्शन बख्शे संसार नूं, धुरकी बाणी आई तिन सगली चिंत मिटाई। और गुरबाणी दे नाल महाराज कहिंदे सारा कुछ इन्ना सौखा कर दिता तुहाडा। तुसी कहोगे पहलां लोक लख लख वरा तपस्या करदे सी जी, लोग पहलां पुठे लमकदे सी जी। ओ जिवें ब्राह्मण आया सी तीजे पातशाह कोले, तुहाडे सिख तां बस सवेरे उठदे आ बाणी पढ़दे आ जां लंगर वरताउंदे आ भांडे मांजदे आ। ये कोई ओह जा कम तो करते ही नहीं गे, पानी च खड़ना पुठे लटकना, इन्हां कोल रिद्धियां सिद्धियां किवें आउणगियां। महाराज कहिंदे ओ उन्हां जुगां का धर्म है भाई, हुण साडे समें विच ब्रह्म बिंद है इसका ब्रह्मत्र है। एक शब्द लिव लाए नवनिधि अठारह सिद्धि पिछे लगियां फिर है, जो हर हिरदा सदा वसाए। इस करके शक्तियां नाम दे नाल सुते सिद्धि जिवें श्रवण, नाम श्रवण करो, कथा श्रवण करो, कीर्तन श्रवण करो, फिर इहदा मनन करो। ये ना कहो भी यह गल्लां एवें ही ने, फिर इहदा निध्यासन करो। निध्यासन हुंदा सिमरन कमाई, जब होयो सख्यात उदारा। फिर की होया अंदर प्रकाश हो गया। कोठे अंदर जिवें प्रकाश कर दिए सारा दिखण लग जांदा है। इहो साडे अंदर ज्ञान दा जिहड़ा हनेरा है, अवरण ते विक्षेप शक्तियां ने, मल शक्ति है, ए नाम दे नाल प्रकाश हुंदिया सार एकदम चानण हो गया है।
त्रै गुण तीन अवस्था छोर श्री बृति चल तुरिया उर।
बृति जेड़ी सी ओह तुरिया वल तुर पई, तुरिया वल चली है, इस्तकी होई तुरिया वल। ए तीन गुण रजो गुण तमो गुण सतो गुण, त्रै गुण ते तीन अवस्था सुपन सखोप ते जागृत तिना नूं छड के बिरती ते गई। अते साडी बिरती तुरिया वल चली। तुरिया भूमिका है एक जात पहारा धीज सुनियार, उस तों भी पहला है तुरिया। एक जिहड़ी जात पहारा विच कथन कीती है इहनूं कहने तुरिया अतीत अवस्था जिहड़ी सतगुरां दी है। इस करके तुरिया वल नूं मन चल पिया।
आनंदा तुम मैं फिरता भए, कित कित एक रूप है गए।
आनंद आत्मा विच जाके मन टिक गया, क्योंकि आत्मा सत चेतन आनंद स्वरूप है। ओहदे विच जाके जो मन टिक गया, आनंद ही आनंद है।
दोनों शक्त सहत अज्ञान, गुरु बाच ते की असहान।
ए जड़ा ज्ञान सी दोहां शक्तियां दे समेत, अवरण शक्ति विखेप शक्ति, ए दोनां दा नाश सतगुरु जी ने कीता। गुरु बाक ते की असहान, गुरां दे वाक करके जड़ा अंदर अज्ञान छाया पिया सी ਉਹ ਅੰਦਰੋਂ ਨਾਸ ਹੋ ਗਿਆ। ਕਿਉਂਕਿ ਜਦ ਮੈਨੂੰ ਗੁਰਾਂ ਨੇ ਬਚਨ ਕੀਤੇ, ਬਾਣੀ ਸੁਣਾਈ, ਮਹਾਰਾਜ ਨੇ ਮੈਨੂੰ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਦ ਮੈਨੂੰ ਗੁਰਾਂ ਨੇ ਉਹ ਉਪਦੇਸ਼ ਦਿੱਤਾ ਤਾਂ ਉਸੇ ਵਕਤ ਮੇਰੀਆਂ ਸਾਰੀਆਂ ਇਹ ਅਗਿਆਨ ਦੀਆਂ ਸ਼ਕਤੀਆਂ ਅਵਰਣ ਤੇ ਵਿਖੇਪ ਸਾਰੀਆਂ ਮੈਲਾਂ ਉੱਤਰ ਗਈਆਂ।
ਜੀਵ ਈਸ਼ ਨਦੀ ਵਹਾ ਰੂਪ, ਪਰੇ ਬੀਚ ਪੇ ਸਮੁੰਦਰ ਅਨੂਪ।
ਉਹ ਜੀਵ ਤੇ ਈਸ਼, ਜੀਵ ਜਿਹੜਾ ਸੀ ਵਾਹਾ ਵਾੜਾ ਛੋਟਾ ਜਿਹਾ ਪਾਣੀ ਦਾ ਨਾਲਾ ਸੂਆ ਛੋਟਾ ਜਿਹਾ, ਈਸ਼ ਹੈ ਜੋ ਸਰਗੁਣ ਵਿੱਚ ਦੁਨੀਆਂ ਨੂੰ ਬਣਾਉਣ ਵਾਲਾ, ਅਤੇ ਨਦੀ ਜਿਹੜੀ ਹੈ ਉਹ ਹੈ। ਇਸ ਪ੍ਰਕਾਰ ਦੇ ਨਾਲ ਜੀਵ ਈਸ਼ ਨਦ ਵਾਹਾ ਰੂਪ, ਇਸੇ ਪ੍ਰਕਾਰ ਜਿਹੜਾ ਜੀਵ ਹੈ ਤਾਂ ਵਾਹਾ ਰੂਪ ਹੈ, ਈਸ਼ ਨਦੀ ਰੂਪ ਹੈ। ਇਹ ਦੋਨੋਂ ਕਿੱਥੇ ਮਿਲ ਗਏ? ਜਾ ਕੇ ਸਮੁੰਦਰ ਦੇ ਵਿੱਚ ਇੱਕ ਮਿੱਕ ਹੋ ਗਏ, ਮੰਨੋ ਕਿ ਦੋਵੇਂ ਜਣੇ ਬ੍ਰਹਮ ਰੂਪ ਹੋ ਗਏ।
ਜਹਤੀ ਤੇ ਨਾ ਏਕਤਾ ਬਨੇ, ਗੰਗ ਕੋਖ ਇੱਕ ਤਜਬੋ ਬਨੇ।
ਹੁਣ ਦੋ ਕੌਖੀਆਂ ਚੀਜ਼ਾਂ ਆਈਆਂ ਨੇ, ਜਹਤੀ ਲੱਛਣਾ ਇਹਨੂੰ ਕਹਿੰਦੇ ਨੇ, ਇਹਦਾ ਕਰਕੇ ਏਕਤਾ ਨਹੀਂ ਬਣਦੀ। ਗੰਗ ਕੋਖ ਇੱਕ ਤਜਬੋ ਬਨੇ, ਸੋ ਇਸ ਪ੍ਰਕਾਰ ਕਹੀਏ ਜਿਵੇਂ ਜਦ ਕਹੀਏ ਕਿ ਗੰਗਾ ਜਿਹੜੀ ਆ, ਗੰਗਾ ਦੇ ਵਿੱਚ ਕਿਸੇ ਨੇ ਘਰ ਬਣਾ ਲਿਆ ਆਪਣਾ, ਭਾਵ ਕਿ ਗੰਗਾ ਦੇ ਵਿੱਚ ਫਲਾਨੇ ਦਾ ਘਰ ਹੈ, ਜਲ ਦੇ ਪ੍ਰਵਾਹ ਵਿੱਚ ਘਰ ਕਿਵੇਂ ਬਣ ਸਕਦਾ ਹੈ? ਇਹ ਗੱਲ ਸੰਭਵ ਨਹੀਂ ਹੈ। ਤਾਂ ਤੇ ਸਮਝਾਂਗੇ ਅੱਛਾ ਉਹ ਗੰਗਾ ਦੇ ਕਿਨਾਰੇ ਉਹਨੇ ਘਰ ਬਣਾਇਆ ਹੈ। ਉਹਦੇ ਚ ਆਪਾਂ ਨੂੰ ਇੱਕ ਚੀਜ਼ ਛੱਡਣੀ ਪੈਂਦੀ ਹੈ, ਬਈ ਉਹਨੇ ਤਾਂ ਗੰਗਾ ਦੇ ਵਿੱਚ ਹੀ ਘਰ ਬਣਾ ਲਿਆ। ਜਿਵੇਂ ਕੋਈ ਇੱਥੇ ਨਦੀ ਤੇ ਘਰ ਬਣਾ ਲੈਣ, ਆਪਾਂ ਕਹੀਏ ਇਹ ਲੈ ਨਦੀ ਤੇ ਘਰ ਬਣਾ ਕੇ ਬਹਿ ਕੇ ਪਾਣੀ ਚ ਘਰ ਬਣਾ ਲਿਆ ਹੈ, ਵੀ ਇਹ ਤਾਂ ਜਦ ਪਾਣੀ ਚੜਿਆ ਫਿਰ ਇਹਨਾਂ ਦਾ ਕੀ ਬਣੂਗਾ? ਇਸੇ ਪ੍ਰਕਾਰ ਕਹਿੰਦੇ ਇਹਦੇ ਚ ਇੱਕ ਚੀਜ਼ ਛੱਡਣੀ ਪੈਂਦੀ, ਨਦੀ ਦੇ ਵਿੱਚ ਘਰ ਨਹੀਂ ਬਣਾਇਆ, ਮਤਲਬ ਕਿ ਉਹਦੇ ਕਿਨਾਰੇ ਤੇ। ਕਿਉਂ? ਇੱਕ ਚੀਜ਼ ਨੂੰ ਛੱਡ ਕੇ ਫਿਰ ਇਹ ਇੱਕ ਚੀਜ਼ ਦਾ ਗਿਆਨ ਹੋ ਜਾਂਦਾ, ਇਹ ਸਮਝਾਉਂਦੇ ਹਨ।
ਜੀਵ ਈਸ਼ ਦੋਨੋਂ ਪਰ ਹਰੇ, ਤਬ ਇਕਤਾ ਕਹੋ ਕਿਸ ਕੀ ਕਰੇ।
ਭਾਵ ਜਿੱਥੇ ਜਦ ਕਹੀਏ ਕਿ ਜੀਵ ਈਸ਼ਰ ਦੋ, ਇਹਨਾਂ ਵਿੱਚੋਂ ਕੋਈ ਇੱਕ ਪਦ ਛੱਡ ਦੇਣਾ ਪੈਣਾ ਤਾਂ ਬਾਕੀ ਇੱਕੋ ਰਹਿ ਗਿਆ। ਸੋ ਏਕਤਾ ਕਿਸ ਨਾਲ ਕਰਾਂਗੇ? ਜੀਵ ਅਤੇ ਈਸ਼ ਜਿਹੜਾ ਹੈ, ਜੇ ਇਹਦੇ ਚੋਂ ਜੀਵ ਛੱਡ ਦਈਏ ਤਾਂ ਈਸ਼ਰ ਰਹਿ ਗਿਆ, ਜੇ ਈਸ਼ਰ ਛੱਡ ਦੀ ਤਾਂ ਜੀਵ ਰਹਿ ਗਿਆ, ਜਾਂ ਫਿਰ ਇਹਦੇ ਵਿੱਚ ਪ੍ਰਮਾਣ ਕਿਵੇਂ ਦੇਵਾਂਗੇ?
ਸਥਾ ਅਜੈਤੀ ਗ੍ਰਹਿਣ ਕਰਨ ਮੈਂ, ਇਹ ਵੀ ਬਣੇ ਨਾ ਸੁਣੋ ਸ਼ਰਨ ਮੈਂ।
ਪਹਿਲਾਂ ਜੈਤੀ ਲਕਸ਼ਣਾ ਸੁਣਾਇਆ ਹੈ, ਹੁਣ ਅਜੈਤੀ ਲਕਸ਼ਣਾ ਦੂਸਰਾ ਹੁੰਦਾ, ਉਹਨੂੰ ਸੁਣਾਉਂਦੇ ਨੇ ਕਿ ਇਹਦੇ ਵਿੱਚ ਵੀ ਆਪਾਂ ਜੋ ਗ੍ਰਹਿਣ ਨਹੀਂ ਕਰ ਸਕਦੇ, ਦੋਨਾਂ ਨੂੰ ਦੱਸ ਨਹੀਂ ਸਕਦੇ।
ਜੀਵ ਈਸ਼ ਦੋਨੋ ਤੋ ਰੱਖੇ ਔਰ ਗ੍ਰਹਿਣ ਕੇ ਕਰਨ ਬਿਲਾਖੇ।
ਕਹਿੰਦੇ ਜੀਵ ਤੇ ਈਸ਼ਵਰ ਦੋਨਾਂ ਨੂੰ ਰੱਖੇ, ਹੋਰ ਗ੍ਰਹਿਣ ਕਰਨ ਦੀ ਅਭਿਲਾਖਾ ਕਰੇ, ਉਹ ਪ੍ਰਮਾਣ ਇੱਕ ਦੇਣਾ ਪੈਂਦਾ ਹੈ। ਆਪਾਂ ਕਹੀਏ ਲਾਲ ਰੰਗ ਦੌੜਿਆ ਜਾ ਰਿਹਾ, ਇਹ ਲਾਲ ਰੰਗ ਕੀ? ਲਾਲ ਦੌੜਿਆ ਜਾ ਰਿਹਾ, ਕਹਿੰਦਾ ਲਾਲ ਕੀ ਦੌੜਿਆ ਜਾ ਰਿਹਾ? ਕਹਿੰਦੇ ਘੋੜਾ। ਅੱਛਾ ਫਿਰ ਪੂਰਾ ਸੈਂਟੈਂਸ ਨੀ ਨਾ ਪੂਰਾ ਹੋਇਆ, ਉਹ ਲਾਲ ਦੌੜਿਆ ਜਾ ਰਿਹਾ ਨੀ, ਲਾਲ ਘੋੜਾ ਦੌੜਿਆ ਜਾ ਰਿਹਾ। ਉਹਨੇ ਇੱਕ ਅੱਖਰ ਕਿਹਾ, ਆਪਾਂ ਨੂੰ ਦੂਜਾ ਅੱਖਰ ਕੋਲੋਂ ਲਾਉਣਾ ਪਿਆ, ਇਸ ਕਰਕੇ ਲਾਲ ਘੋੜਾ ਦੌੜਿਆ ਜਾਂਦਾ। ਇਸ ਪ੍ਰਕਾਰ ਇੱਥੇ ਜਿਹੜਾ ਘੋੜਾ ਅੱਖਰ ਆਪਾਂ ਨੂੰ ਕੋਲੋਂ ਪਾਉਣਾ, ਕਿਉਂਕਿ ਲਾਲ ਰੰਗ ਤਾਂ ਦੌੜਦਾ ਨਹੀਂ, ਲਾਲ ਘੋੜਾ ਦੌੜਦਾ ਨਹੀਂ, ਤੋ ਇਸ ਪ੍ਰਕਾਰ ਦੇ ਨਾਲ ਲਾਲ ਘੋੜਾ ਦੌੜਦਾ ਹੈ, ਇਹ ਲਾਲ ਰੰਗ ਨਹੀਂ ਦੌੜਦਾ ਕੱਲਾ। ਇਹ ਅਜੈਤੀ ਲੱਛਣ ਹੈ, ਜਿੱਥੇ ਵਾਚਿਆ ਅਰਥ ਨਾਲ ਕੁਛ ਅਧਿਕ ਰਲਾਉਣਾ ਪਵੇ। ਇੱਕ ਹੁੰਦੇ ਨੇ ਇਹਦੇ ਵਿੱਚ ਅਰਥਾਂ ਦੀ ਗੱਲ ਹੈ, ਵਾਚਿਆ ਅਰਥ, ਜਦੋਂ ਆਪਾਂ ਵਾਚਿਆ ਕਰਦੇ ਹਾਂ ਤਾਂ ਅਰਥ ਦਾ ਭਾਵ ਹੈ। ਸੋ ਇਸੇ ਪ੍ਰਕਾਰ ਜਦੋਂ ਆਪਾਂ ਵਾਚਕ ਕਹਿੰਦੇ ਹਾਂ ਉਦੋਂ ਪੰਗਤੀ ਹੁੰਦੀ ਹੈ, ਵਾਚਕ ਪੰਗਤੀ, ਵਾਚਿਆ ਹੁੰਦਾ ਉਹਦਾ ਅਰਥ। ਕਿਉਂ? ਜਦੋਂ ਆਪਾਂ ਕਹਿੰਦੇ ਹਾਂ ਤੂੰ, ਸੋ ਤੁੰਗ ਪਦ ਅਸ ਪਦ, ਇਹ ਪਿੱਛੇ ਪਹਿਲਾਂ ਆ ਚੁੱਕੇ ਨੇ, ਸਮਝਾਏ ਵੀ ਸੀ, ਤਾਂ ਤੱਤ ਪਦ, ਇਹ ਤਿੰਨ ਨੇ। ਤੁੰਗ ਪਦ ਦਾ ਅਰਥ ਹੈ ਜੀਵ, ਤੁੰਗ ਤੂੰ ਦਾ ਅਰਥ ਜਿਹੜਾ ਹੈ ਉਹ ਵਾਚਕ ਹੈ, ਇਹ ਵਾਚਕ ਦਾ ਵਾਚਿਆ ਕਿਹੜਾ ਹੈ? ਜੀਵ। ਇਸੇ ਪ੍ਰਕਾਰ ਇਹ ਜਿਹੜਾ ਹੈ ਅਸ ਪਦ, ਇਹ ਬ੍ਰਹਮ ਹੈ। ਇਸੇ ਪ੍ਰਕਾਰ ਤੱਤ ਪਦ ਹੈ, ਈਸ਼ਵਰ ਹੈ, ਇਹਨਾਂ ਦੇ ਗਾਂ ਅਰਥ ਬਣ ਜਾਂਦੇ ਨੇ। ਇਉਂ ਕਹਿੰਦੇ ਜੋ ਵਾਚਕ ਦਾ ਵਾਚਿਆ ਕਰਨਾ ਭਾਵ ਇਹਦਾ ਅਰਥ ਬਣਾ ਕੇ ਅੱਗੇ ਦੱਸਣਾ ਪੈਂਦਾ, ਨਹੀਂ ਤਾਂ ਬ੍ਰਹਮ ਦਾ ਲੱਛਣ ਹੋ ਨਹੀਂ ਸਕਦਾ।
ਅਰਥ ਨ ਸਿੱਧ ਦੋਹਨ ਤੇ ਹੋਵਾ, ਤਬ ਸਤਗੁਰ ਤ੍ਰਿਥੀ ਪਖ ਜੋਵਾ।
ਜਦੋਂ ਅਰਥ ਦੋਵਾਂ ਤੋਂ ਸਿੱਧ ਨਾ ਹੋਇਆ, ਕੱਲੇ ਜੀਵ ਤੇ ਈਸ਼ ਤੋਂ ਅਰਥ ਪੂਰਾ ਸਿੱਧ ਨਹੀਂ ਹੁੰਦਾ। ਕੱਲਾ ਇਹ ਕਹੀਏ ਕਿ ਨਦੀ ਹੈ, ਇਹ ਨਾਲਾ ਹੈ, ਨਦੀ ਹੈ ਤੇ ਨਾਲਾ, ਸਮੁੰਦਰ ਦਾ ਨਾਉਣ ਹੀ ਨਾ ਲਈਏ, ਉਹ ਅਰਥ ਸਿੱਧ ਨਹੀਂ ਹੋਣਾ। ਇਸ ਕਰਕੇ ਤੀਜੀ ਚੀਜ਼ ਰਲਾਉਣੀ ਪੈਣੀ ਹੈ।
ਲੱਛਣਾ ਦੋਨ ਮਿਲਾਏ ਵਿਚਾਰਾ, ਭਾਗ ਤਿਆਗ ਤੇ ਨਾਮ ਹੀ ਉਚਾਰਾ।
ਸੋ ਹੁਣ ਦੋਵੇਂ ਲੱਛਣਾਂ ਨੂੰ ਮਿਲਾ ਕੇ ਵਿਚਾਰ ਕੀਤੀ ਹੈ, ਜੀਵ ਈਸ਼ਵਰ ਦੀ ਏਕਤਾ ਕਰਨ ਦਾ ਅਰਥ ਹੁਣ ਸਿੱਧ ਹੋਇਆ। ਕਹਿੰਦੇ ਭਾਗ ਤਿਆਗ ਇਹਦਾ ਨਾਮ ਹੈ, ਇਹ ਜਿਵੇਂ ਜੈਤੀ ਤੇ ਅਜੈਤੀ ਲੱਛਣ ਆਏ ਸੀ, ਇਸੇ ਪ੍ਰਕਾਰ ਤੀਜੀ ਚੀਜ਼ ਭਾਗ ਤਿਆਗ, ਜਿਹੜੀ ਇਹਦੇ ਵਿੱਚ ਤੀਜਾ ਪੱਖ ਦੇਖਣਾ ਪੈਂਦਾ ਆਪਾਂ ਨੂੰ।
ਇਕਤਾ ਕਰਨ ਅਰਥ ਪਾ ਸਿੱਧ, ਸ਼ਰੋਤਾ ਸੁਣੋ ਕਯੋ ਜਿਮ ਬ੍ਰਿਧ।
ਜਿਵੇਂ ਬਜ਼ੁਰਗਾਂ ਨੇ ਕਿਹਾ ਹੈ ਕਿ ਏਕਤਾ ਦੇ ਵਿੱਚ ਅਰਥ ਜਿਹੜਾ ਸਿੱਧ ਕਿਵੇਂ ਕਰੀਦਾ, ਜੀਵ ਈਸ਼ਵਰ ਦੀ ਏਕਤਾ ਕਰਨ ਦਾ ਅਰਥ ਸਿੱਧ ਕਿਵੇਂ ਕਰਾ, ਇਹ ਬਿਰਧਾਂ ਨੇ ਜਿਵੇਂ ਕਿਹਾ ਹੈ।
ਜੀਵ ਵਾਚ ਕਰ ਹੈ ਅਲ ਪਗ, ਈਸ਼ਰ ਵਾਚ ਹੈ ਸਰਬਗ।
ਕਿਉਂਕਿ ਜਿਹੜਾ ਆਪਾਂ ਨੇ ਕਿਹਾ ਸੀ ਪਹਿਲਾਂ ਵਾਚਕ, ਇੱਕ ਵਾਚਕ ਤਾਂ ਹੈਗਾ ਤੁੰਗ ਪਦ, ਇਹ ਤੋਂ ਭਾਵ ਹੈ ਜੀਵ, ਜੀਵ ਤਾਂ ਹੈਗਾ ਅਲਪਗ, ਬਿਲਕੁਲ ਅਲਪ ਗਿਆਤਾ, ਅਤੇ ਜਿਹੜਾ ਈਸ਼ਵਰ ਹੈ ਇਹਦਾ ਵਾਚਿਆ ਕੀ ਹੈ, ਇਹ ਸਰਬੱਗ ਹੈ। ਹੈ ਤਾਂ ਇਹ ਦੋ ਜਾਣੇ, ਪਰ ਤੀਜੀ ਚੀਜ਼ ਹਲੇ ਇਹਨਾਂ ਵਿੱਚ ਆ ਕੇ ਰਲੀ ਨਹੀਂ ਹੈ।
ਜਨਮ ਮਰਨ ਉਰਮੀ ਤਨ ਦੋਏ, ਸੁਦਾ ਤ੍ਰਿਖਾ ਪ੍ਰਾਣਨ ਕੀ ਹੋਏ।
ਹੁਣ ਇਹਦੇ ਵਿੱਚ ਦੱਸਦੇ ਨੇ ਜਿਹੜਾ ਨਾ ਜੀਵ ਇਹ ਤਾਂ ਅਲਪੱਗ ਹੈ, ਅਤੇ ਈਸ਼ਵਰ ਜਿਹੜਾ ਹੈ ਇਹ ਸਰਬੱਗ ਹੈ। ਇਹ ਜਿਹੜਾ ਜੀਵ ਹੈ ਇਹਦੇ ਵਿੱਚ ਕੀ ਅਲਪੱਗਤਾ ਜੀ? ਕਹਿੰਦੇ ਜਨਮ ਮਰਨ ਇਹ ਖੱਡਾਂ ਨੇ, ਇਹਦੇ ਵਿੱਚ ਘਾਟਾਂ ਨੇ, ਜੀਵ ਦਾ ਜਨਮ ਮਰਨ ਹੁੰਦਾ ਹੀ ਰਹਿੰਦਾ ਹੈ ਸਰੀਰ ਕਰਕੇ। ਇਹ ਫਿਰ ਛੁਦਾ ਤ੍ਰਿਖਾ, ਭੁੱਖ ਤੇ ਪਿਆਸ ਪ੍ਰਾਣਾਂ ਦਾ ਧਰਮ ਹੈ, ਇਹ ਵੀ ਅਲਪੱਗਤਾ ਹੈ ਜੀਵ ਦੀ।
ਹਰਕ ਸੋਗ ਮਨ ਕੀ ਪਹਿਚਾਨ, ਇਨ ਖਟ ਸਹਿਤ ਜੀਵ ਕੋ ਮਾਨ।
ਇਹ ਛੇ ਲੱਛਣ ਨੇ ਜੀਵ ਵਿੱਚ ਘਾਟੇ ਵਾਲੇ, ਕਦੇ ਮਨ ਕਰਕੇ ਇਹਨੂੰ ਹਰਖ, खुशियां खुशियां कदे सोग जड़िया रहिंदा है। इउं छे लक्षण ने जन्म मरण साडे शरीर करके है, सानू भुख ते प्यास प्राणा करके है, ते हरख सोग मन दी पहचान है। ये छे लक्षणा करके इनू जीव कहा जाता है। पर इहदे उल्ट जिहड़ा ईश्वर है, हुण ईश्वर दे छे गुण दसदे हन।
लक्ष्मी ज्ञान विराग उदार जस ऐश्वर्य गुण खासी उचार।
ओ जिहड़ा ईश्वर है ओहदे विच की है, छे गुण केड़े केड़े ने? ओहदे विच इक तां लक्ष्मी है, इक ओहदे विच ज्ञान है, तीसरा ओहदे विच विराग है, चौथा उदार खुले बड़े दिल वाला है। कोई भावे कुछ करिए रोटी देनी देनी है उन्हें, भावे किड्डा ही पापी होवे रोटी तो सब नूं दिंदा, खुले दिल वाला। फिर ओहदा जस है, जस ही जस है ओहदा चारे पासे, ऐश्वर्य है। ते ए जिहड़े ने गुण छे ईश्वर दे विच हन।
जीवन मैं इनको कित अंश, ईश्वर बिखै खष्ट सरबंग।
कहने जीवां दे विच मिलदे ने किते किते, किसे किसे जीव च माड़े मोटे लक्षण मिल जांदे ने। उहनूं आपां कहने आ बंदा, इह तां आपां फिर सुते ही कहने आ इह बंदा तां रब वर्गा है, इह बंदा तां बड़ा अच्छा है, इह बंदा तां बड़ा चंगा है। क्योंकि जिहदे च इहे जे गुण मिल जाण, इस करके ईश्वर दे विच इह सारे ही हन।
या ते सृष्टि उपावन पारन, नाशन करन ईश त्रै कारण।
हुण ईश्वर दे विच तीन कारण देख लो होर केड़े केड़े ने। एक तां सृष्टि पैदा करनी, एक इहदी पालना करनी, एक इह सृष्टि जिहड़ी है इहदा नाश करना। ए तिन्ना दा कारण भी ईश्वर ही है।
जीव परतंत्र दुखी गुणहीन, किम तो इनकी इकतालीन।
ए जेड़ा जीव है बेचारा पराधीन है, पराय अधीन है, दुखी है, गुणा तो हीना है। हुण किथे तां पैदा करन वाला, पालन वाला, नाश करन वाला, उहदे तिन गुण ईश्वर च। ए जीव दे अंदर पराधीन है, आजाद नहीं है, यह कर्मां दा बन्निया होया, दुखी रहिंदा हर वक्त, गुणा तो हीणा है। इन्हां दोहां दी ईश्वर दी ते जीव दी एकता किवें करिए? क्योंकि एकता हो नहीं सकदी इन्हां गुणा करके।
वाचिया विखै एकता नै जोए, लखणा करे लख मैं होए।
जदों आपां वाच्य करांगे इन्हां दा, जीव त्वंग पदार्थ जीव करांगे, इसे प्रकार जे करांगे कि ये ईश्वर है, तां जीव ते ईश्वर दा तां फर्क ही बहुत ज्यादे है। इन्हां नूं आपां किवें कह सकदे कि एक रूप ने, ये किवें ब्रह्म हो सकदे ने? ये नहीं हो सकदे।
दुखी परतंत्र अल्पता जीव, तीनों तज पाछे जो थीव।
इस करके कहंदे ने जीव दा हुण आपां नूं कुछ छड्डणा पवेगा। एक तो यह दुखी पुणा छड़ दियो, एक जेड़ा ये पतंत्र है भाव आजाद नहीं, यह गुलाम जी है कर्मां दा, एक इहदी जेड़ी अल्पगता है, ये जीव दियां तीनों छड़ दियो।
सरबगता खत गुण सुख ईश, तीनों तज पश्चात रहीस।
कहे उधरों ईश्वर दी सरबगता छड़ दियो, जीव दी अल्पगता छड़ दियो, दोना दे विचो दोना चीजा एक पासे कर दो, ईश्वर दे छे गुण छड़ दो। तो इसे प्रकार ये जेड़े गुण ने ना ईश्वर विच, वो छड़ के जीव दी अलपकता छड़ के, ओदी सरबकता छड़ के, ओदे विच असली चीज लभो, असल दोना विच कौन बैठा है, वो चीज देखनी आपां ने।
सच दा आनंद दोहन मैं रहयो, या ते इकता दोनों लयो।
ओ जेड़ा सच स्वरूप है ना, सत चेतन आनंद, हुण ओ दिखना आपां नूं। जद तक आपां ए देखदे रहे कि ए जीव तां बेचारा औगुणां दा मारिया है, जे आपां बाहरों बाहरों औगुण देखदे रहे, नहीं आपां औगुण नहीं देखने, आपां ए देखना कि जीव दे विच जोत है। ओ जेड़ा ईश्वर है ना, ओहदे विच वी जोत है। तीजा ब्रह्म है, वो हले बाद च आउणी गल। ए दोनां दी पहला एकता करिए आपस विच,
ਕਹਿੰਦੇ ਦੋਨਾਂ ਦੇ ਵਿੱਚ ਜਦ ਆਪਾਂ ਜੋਤ ਦੇਖੀ ਉਹਦੇ ਵਿੱਚ ਵੀ ਸੱਤ ਚੇਤਨ ਆਨੰਦ ਹੈ, ਜੀਵ ਦੇ ਵਿੱਚ ਤੇ ਈਸ਼ਰ ਵਿੱਚ ਵੀ ਸੱਤ ਚੇਤਨ ਆਨੰਦ ਹੈ, ਤਾਂ ਆਪਾਂ ਨੂੰ ਦੋਨੋਂ ਇੱਕੋ ਹੀ ਮਹਿਸੂਸ ਹੋਣਗੇ।
ਜਥਾ ਅਗਨ ਕੇ ਗੁਣ ਹੈ ਤੀਨ, ਦਾਹਕ ਉਸ਼ਨ ਪ੍ਰਕਾਸ਼ਕ ਚੀਨ।
ਹੁਣ ਕਹਿੰਦੇ ਅੱਗ ਦੇ ਗੁਣ ਨੇ ਤਿੰਨ, ਇਹਨਾਂ ਦੇ ਵਿੱਚ ਇੱਕ ਤਾਂ ਅੱਗ ਦਾ ਗੁਣ ਹੈ ਪਹਿਲਾਂ ਸਾੜਨਾ, ਜਿਹੜਾ ਨੇੜੇ ਆ ਕੇ ਹੱਥ ਵਿੱਚ ਪਾਊਗਾ ਉਹਨੂੰ ਅੱਗ ਸਾੜ ਦਿੰਦੀ ਹੈ। ਇੱਕ ਅੱਗ ਦੇ ਨੇੜੇ ਗਰਮੀ ਬੜੀ ਹੁੰਦੀ ਹੈ। ਤੀਜਾ ਕੰਮ ਅੱਗ ਦਾ ਚਾਨਣਾ ਕਰਨਾ। ਇਹ ਤਿੰਨ ਗੁਣ ਅੱਗ ਦੇ ਵਿੱਚ ਸਦਾ ਹੀ ਰਹਿੰਦੇ ਹਨ।
ਇਸੀ ਅਗਨ ਕੇ ਤੀਨੋ ਰੂਪ, ਬਨ ਦੋ ਦੀਪ ਮਸਾਲ ਅਨੂਪ।
ਉਸੇ ਅਗਨ ਦੇ ਹੁਣ ਤਿੰਨ ਰੂਪ ਹੋਰ ਨੇ, ਇੱਕ ਬਨ ਦੋ, ਦੋ ਅਗਨੀ ਜਿਹੜੀ ਜੰਗਲ ਨੂੰ ਅੱਗ ਲੱਗਦੀ ਹੈ, ਬੜਾ ਲੰਬਾ ਭਿਆਨਕ ਸੀਨ ਹੁੰਦਾ ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਹੈ, ਕਈ ਮੀਲਾਂ ਤੱਕ ਅੱਗ ਹੀ ਅੱਗ, ਆਕਾਸ਼ ਵਿੱਚ ਅੱਗ ਹੀ ਅੱਗ ਹੋ ਜਾਂਦੀ ਹੈ, ਇੱਕ ਰੂਪ ਤਾਂ ਇਹ ਹੈ। ਫਿਰ ਦੂਸਰਾ ਰੂਪ ਹੈ ਦੀਵਾ, ਦੀਵੇ ਵਿੱਚ ਵੀ ਅੱਗ ਹੀ ਹੁੰਦੀ ਹੈ। ਤੀਜਾ ਰੂਪ ਹੈ ਮਸਾਲ, ਉਹ ਥੋੜੀ ਜਿਹੀ ਵੱਡੀ ਹੁੰਦੀ ਹੈ। ਇਸ ਪ੍ਰਕਾਰ ਦੇ ਨਾਲ ਇਹ ਤਿੰਨ ਰੂਪ ਹੋ ਗਏ।
ਗ੍ਰਹਿ ਗੁਣ ਤੀਨੋ ਰੂਪ ਮਝਾਰ, ਈਸ਼ ਜੀਵ ਤਿਮ ਬ੍ਰਹਮ ਵਿਚਾਰ।
ਇਹਦੇ ਤਿੰਨ ਗੁਣ ਤਿੰਨਾਂ ਵਿੱਚ ਨੇ, ਕਿਹੜੇ ਜਿਹੜੀ ਅੱਗ ਲੱਗੀ ਹੋਈ ਜੰਗਲ ਵਿੱਚ ਉਹਦੇ ਵਿੱਚ ਵੀ ਇਹ ਚੀਜ਼ਾਂ ਨੇ, ਕਿਹੜੀਆਂ ਕਿਹੜੀਆਂ, ਸਾੜਨਾ ਗਰਮੀ ਤੇ ਚਾਨਣਾ, ਦੀਵੇ ਵਿੱਚ ਵੀ ਸਾੜਨਾ ਗਰਮੀ ਤੇ ਚਾਨਣਾ, ਇਸੇ ਤਰ੍ਹਾਂ ਮਸ਼ਾਲ ਵਿੱਚ ਵੀ ਸਾੜਨਾ ਗਰਮੀ ਤੇ ਚਾਨਣਾ। ਇਹ ਤਿੰਨਾਂ ਵਿੱਚ ਇੱਕੋ ਹੀ ਲੱਛਣ ਢੁਕਦੇ ਨੇ, ਈਸ਼ ਜੀਵ ਤਿਮ ਬ੍ਰਹਮ ਵਿਚਾਰ। ਕਹਿੰਦੇ ਇਸੇ ਪ੍ਰਕਾਰ ਜਾਣ ਲਓ ਕਿ ਈਸ਼ ਅਤੇ ਜੀਵ ਦੋਵੇਂ ਬ੍ਰਹਮ ਨੇ, ਤਿਵੇਂ ਜੀਵ ਈਸ਼ਵਰ ਤੇ ਬ੍ਰਹਮ ਵਿੱਚ ਇਹ ਜਿਹੜੇ ਤ੍ਰੈ ਸਾਂਝੇ ਗੁਣ ਨੇ ਨਾ, ਸੱਤ ਚੇਤਨ ਆਨੰਦ, ਇਹ ਸਾਂਝੇ ਗੁਣ ਹਨ। ਕਿਉਂ ਆਤਮਾ ਤੱਕ ਚਲੇ ਜਾਣਾ, ਕਿਉਂਕਿ ਨਹੀਂ ਤਾਂ ਆਪਾਂ ਆਪਣੇ ਆਪ ਨੂੰ ਇਉਂ ਹੀ ਸਮਝਦੇ ਰਹਾਂਗੇ, ਮੈਂ ਤਾਂ ਬਿਲਕੁਲ ਹੀ ਨਿਮਾਣਾ ਜੀ, ਮੈਂ ਤਾਂ ਛੋਟਾ ਜੀ, ਥੱਲੇ ਥੱਲੇ ਨੂੰ ਜਾਈ ਜਾਵਾਂਗੇ, ਮੈਂ ਤਾਂ ਕਦੇ ਰੱਬ ਨੂੰ ਮਿਲ ਹੀ ਨਹੀਂ ਸਕਦਾ ਜੀ। ਫਿਰ ਮਹਾਰਾਜ ਨੇ ਇਹਨੂੰ ਸਮਝਾਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿਉਂ ਥੱਲੇ ਨੂੰ ਡਿੱਗਦਾ ਫਿਰਦਾ। ਦੇਖੋ ਜੀ, ਸਾਨੂੰ ਤਾਂ ਨਹੀਂ ਰੱਬ ਮਿਲ ਸਕਦਾ, ਕਿਉਂ ਨਹੀਂ ਮਿਲ ਸਕਦਾ, ਉਹ ਰੱਬ ਤਾਂ ਤੂੰ ਆਪ ਹੀ ਹੈ। ਆਪਣੇ ਅੰਦਰ ਨੂੰ ਪਹਿਚਾਣ, ਆਪਣੇ ਔਗਣਾਂ ਨੂੰ ਇੱਕ ਪਾਸੇ ਰੱਖ ਕੇ ਇੱਕ ਚੀਜ਼ ਦੇਖ, ਤੇਰੇ ਅੰਦਰ ਜੋਤ ਤਾਂ ਹੈ ਨਾ, ਤੇ ਜੋਤ ਹੀ ਵਾਹਿਗੁਰੂ ਵਿੱਚ ਹੈ, ਜੋਤ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਜੋਤ ਹੀ ਸਰਵ ਵਿਆਪਕ ਹੈ, ਉਹ ਜੋਤ ਹੀ ਤਾਰਿਆਂ ਚੰਦਰਮਾ ਵਿੱਚ ਹੈ, ਉਹ ਜੋਤ ਹੀ ਤੇਰੇ ਵਿੱਚ ਹੈ। ਉਹ ਤੂੰ ਉੱਦਮ ਨਹੀਂ ਕਰਦਾ ਹੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਹ ਜੇ ਤੂੰ ਉੱਦਮ ਕਰੇ ਨਾ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਉਹ ਜੇ ਤੂੰ ਉੱਦਮ ਕਰੇ, ਉਹ ਤੂੰ ਵੀ ਸੱਤ ਚੇਤਨ ਆਨੰਦ ਬਣ ਸਕਦਾ, ਤੂੰ ਉਹਦੀ ਪਹਿਚਾਣ ਹੀ ਨਹੀਂ ਕੀਤੀ, ਉਹ ਤਾਂ ਖਾਨਾ ਹੀ ਨਹੀਂ ਖੋਲਦਾ। ਉਹ ਖਾਨਾ ਖੋਲ ਜਿਸ ਖਾਨੇ ਕਰਕੇ ਤੈਨੂੰ ਆਪਣੇ ਅੰਦਰ ਜੋਤ ਨਜ਼ਰ ਆ ਜਾਵੇ।
ਇੱਕ ਆਕਾਸ਼ ਤ੍ਰੈ ਭੇਦ ਬਣਾਏ, ਕੱਟ ਮੱਟ ਮਹਾਕਾਸ਼ ਦ੍ਰਿਸ਼ਟਾਏ।
ਹੁਣ ਕਹਿੰਦੇ ਇੱਕ ਆਕਾਸ਼ ਹੈ, ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਆਕਾਸ਼ ਦੇ ਤਿੰਨ ਭੇਦ ਬਣਾਏ ਨੇ, ਘੜਾ, ਘੜੇ ਵਿੱਚ ਜਿਹੜੀ ਖਾਲੀ ਥਾਂ ਹੈ ਇਹ ਵੀ ਆਕਾਸ਼ ਹੀ ਹੈ, ਕੋਠੇ ਦੇ ਵਿੱਚ ਜਿਹੜੀ ਖਾਲੀ ਥਾਂ ਹੈ ਇਹ ਵੀ ਆਕਾਸ਼ ਹੀ ਹੈ, ਬੱਦਲਾਂ ਦੇ ਥੱਲੇ ਜਿਹੜੀ ਖਾਲੀ ਥਾਂ ਇਹ ਵੀ ਆਕਾਸ਼ ਹੀ ਹੈ। ਇਹਨਾਂ ਨੇ ਤਿੰਨ ਲਿਖੇ ਨੇ, ਵੈਸੇ ਛੇ ਹੁੰਦੇ ਨੇ। ਸੋ ਇਸ ਕਰਕੇ ਘਟਾਕਾਸ਼, ਮਟਾਕਾਸ਼, ਮੇਘਾਕਾਸ਼, ਚਿਦਾਕਾਸ਼, ਇਹ ਸਾਰੇ ਇੱਕ ਆਪਣੇ ਹਿਰਦੇ ਵਿੱਚ ਖਾਲੀ ਥਾਂ ਹੈ, ਉਹਨੂੰ ਵੀ ਆਕਾਸ਼ ਹੀ ਕਹਿੰਦੇ ਨੇ, ਹਿਰਦਾ ਆਕਾਸ਼। ਉਹ ਗੁਰਬਾਣੀ ਜਦ ਕਥਾ ਆਉਂਦੀ ਕਦੇ ਫਿਰ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਇੱਕ ਆਪਣੇ ਦਸਮ ਦੁਆਰ ਵਿੱਚ ਵੀ ਖਾਲੀ ਥਾਂ, ਉਹਨੂੰ ਵੀ ਉਤਲਾ ਆਕਾਸ਼ ਕਹਿੰਦੇ ਨੇ, ਉਹਨੂੰ ਚਿਦਾਕਾਸ਼ ਕਹਿੰਦੇ ਨੇ, ਜਿੱਥੇ ਬ੍ਰਹਮ ਦਾ ਆਭਾਸ ਪੈਂਦਾ ਜਾ ਕੇ। ਇਸ ਤਰ੍ਹਾਂ ਇਹ ਛੇ ਚੀਜ਼ਾਂ, ਪਰ ਇੱਥੇ ਪ੍ਰਮਾਣ ਲਈ ਤਿੰਨ ਹੀ ਵਰਤੀਆਂ ਨੇ। ਕਹਿੰਦੇ ਘੜੇ ਵਿੱਚ ਵੀ ਆਕਾਸ਼ ਹੈ, ਕੋਠੇ ਵਿੱਚ ਵੀ ਆਕਾਸ਼ ਹੈ, ਤੇ ਮਹਾਕਾਸ਼ ਆਕਾਸ਼ ਹੀ ਹੈ। ਇਸ ਕਰਕੇ ਤਿੰਨਾਂ ਦੇ ਵਿੱਚ ਆਕਾਸ਼ ਹੀ ਹੈ।
ਛੋਟੋ ਬਦ ਉਪਾਦ ਤੇ ਹੋਏ, ਨਾਸ਼ ਉਪਾਦ ਇੱਕ ਹੀ ਸੋਏ।
ਕਹਿੰਦੇ ਛੋਟੇ ਵੱਡੇ ਕਰਕੇ ਇਹ ਆਪਾਂ ਨੂੰ ਨਜ਼ਰ ਆਉਂਦਾ ਹੈ, ਉਪਾਧੀ ਕਰਕੇ ਛੋਟਾ ਵੱਡਾ ਜਿਹੜਾ ਹੋ ਗਿਆ ਨਾ, ਛੋਟਾ ਪੁਣਾ ਵੱਡਾ ਪੁਣਾ, ਪਰ ਇਹ ਛੋਟਾ ਪੁਣਾ ਤੇ ਵੱਡਾ ਪੁਣਾ ਛੱਡ ਦਿਓ। ਕਹਿੰਦੇ ਉਹ ਜਿਹੜਾ ਬ੍ਰਹਮ ਹੈ, ਘੜੇ ਵਿੱਚ ਵੀ ਹੈ, ਪਾਵੋ ਵਿਆਪਕ ਆਕਾਸ਼, ਕੋਠੇ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਬੱਦਲਾਂ ਦੇ ਥੱਲੇ ਹੈ। ਜਦ ਉਪਾਧੀਆਂ ਨਾਸ ਹੋ ਗਈਆਂ, ਆਪਾਂ ਘੜੇ ਨੂੰ ਹੀ ਤੋੜ ਦਿੰਦੇ, ਡੰਡਾ ਮਾਰਦੇ ਘੜਾ ਟੁੱਟ ਗਿਆ, ਵਿੱਚ ਆਕਾਸ਼ ਲੀਨ ਹੋ ਗਿਆ, ਕੋਠਾ ਢਾ ਦਿੰਦੇ, ਕੋਠੇ ਵਿੱਚ ਜਿਹੜਾ ਆਕਾਸ਼ ਸੀ ਉਹ ਵੱਡੇ ਆਕਾਸ਼ ਵਿੱਚ ਲੀਨ ਹੋ ਗਿਆ, ਬੱਦਲ ਪਾਸੇ ਹੋ ਗਏ, ਉਹ ਮੇਘਾ ਆਕਾਸ਼ ਫਿਰ ਵੱਡੇ ਆਕਾਸ਼ ਵਿੱਚ ਲੀਨ ਹੋ ਗਿਆ। ਕਹਿੰਦੇ ਇਸੇ ਪ੍ਰਕਾਰ ਜੀਵ ਈਸ਼ਵਰ ਤੇ ਤਿੰਨੇ ਜਿਹੜੇ ਨੇ ਬ੍ਰਹਮ, ਇਹ ਆਪਣਾ ਜੀਵ ਕੋਠਾ ਚ ਘੜਾ ਤੋੜੇ ਤੇ ਈਸ਼ਵਰ ਆਪਣਾ ਕੋਠਾ ਤੋੜੇ, ਇਹ ਦੋਨੋਂ ਬ੍ਰਹਮ ਵਿੱਚ ਮਿਲਦੇ ਮਿਲਦੇ ਜਾ ਕੇ ਵੱਡੇ ਸਮੁੰਦਰ ਰੂਪੀ ਬ੍ਰਹਮ ਵਿੱਚ ਲੀਨ ਹੋ ਜਾਂਦੇ ਹਨ।
ਸਾਖਿਆਤਕਾਰ ਮੈਂ ਏਕ ਰਹਿ ਨਾ ਭਾਵ ਭਾਵ ਵਿਵੇਕ।
ਇਉਂ ਕਹਿੰਦੇ ਸਾਖਿਆਤਕਾਰ ਦੇ ਵਿੱਚ ਜਿੱਥੇ ਸਾਖਿਆਤਕਾਰ ਹੁੰਦਾ ਨਾ ਪਰਮੇਸ਼ਰ, ਇਉਂ ਰਹਿ ਜਾਂਦਾ ਤੇ ਭਾਵ ਭਾਵ ਹੈ ਕਿ ਨਹੀਂ ਦਾ ਕਾਰਨ ਗਿਆਨ ਨਹੀਂ ਰਹਿੰਦਾ, ਸਾਰੀਆਂ ਗੱਲਾਂ ਹੀ ਮੁੱਕ ਜਾਂਦੀਆਂ ਨੇ। ਕਿਉਂ? ਜਦ ਘੜਾ ਸੀ ਤਾਂ ਕਹਿੰਦੇ ਸੀ ਘੜਾ, ਜਦੋਂ ਹੈ ਸੀ ਤਾਂ ਕਹਿੰਦੇ ਸੀ ਘੜਾ ਹੈ, ਜਦੋਂ ਘੜਾ ਹੀ ਨਹੀਂ ਰਿਹਾ ਤਾਂ ਕੀ ਘੜਾ ਹੈ, ਹੈ ਹੀ ਨਹੀਂ ਗਾ। ਕਹਿੰਦੇ ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਬੁਜਰੇ ਗਿਆਨੀ ਮੂਆ ਹੈ ਕੌਣ, ਪਵਨ ਹੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ। ਉਹ ਤਾਂ ਉਹਦੇ ਵਿੱਚ ਹੀ ਲੀਨ ਹੋ ਗਿਆ, ਉਹ ਕਿੱਧਰ ਗਿਆ, ਘੜਾ ਤੋੜਤਾ ਕੋਠਾ ਢਾਤਾ, ਬ੍ਰਹਮੀ ਬ੍ਰਹਮ ਹੈ। ਉਹ ਉਪਾਧੀ ਕਰਕੇ ਕੋਠਾ ਕਹਿੰਦੇ ਸੀ, ਜਦ ਤੱਕ ਕੋਠਾ ਸੀ ਤਾਂ ਕੋਠਾ ਕਹਿੰਦੇ ਸੀ, ਜਦ ਤੱਕ ਘੜਾ ਸੀ ਤਾਂ ਘੜਾ ਕਹਿੰਦੇ ਸੀ, ਹੁਣ ਤਾਂ ਨਾ ਘੜਾ ਨਾ ਕੋਠਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਵੀ ਨਹੀਂ ਕੋਈ।
ਸਤੋ ਮਸੀ ਅਹੰਗ ਬ੍ਰਹਮ ਸਮੇ ਇੱਕ ਰਸ ਬ੍ਰਿਤੀ ਨਾ ਉਸ ਤੈ ਭਰਮ।
ਹੁਣ ਜਿਹੜਾ ਤਤਵ ਅੰਗੀ ਸੀ ਤੇ ਅੰਗ ਬ੍ਰਹਮ ਅਸਮੀ ਸੀ, ਇਹ ਇੱਕ ਰਸ ਬਿਰਤੀ ਚਲੇ ਗਈ, ਉੱਥੇ ਕੋਈ ਭਰਮ ਸਾਰੇ ਖਤਮ ਹੋ ਗਏ। ਪਹਿਲਾਂ ਤਾਂ ਸੀ ਕਿ ਉਹ ਬ੍ਰਹਮ ਮੈਂ ਹਾਂ, ਇਹ ਗੱਲ ਵੀ ਮੁੱਕ ਗਈ। ਕਿਹਾ ਤਾਂ ਅਸੀਂ ਤੇ ਵਿੱਚੇ ਰਲ ਕੇ ਦੋਵੇਂ ਜਾਣੇ ਲੀਨ ਹੀ ਹੋ ਗਏ। ਹੁਣ ਮੈਨੂੰ ਇਹ ਨਹੀਂ ਕਹਿਣਾ, ਕਹਿੰਦਾ ਮੈਨੂੰ ਕਹਿਣਾ ਨਹੀਂ ਪੈਂਦਾ ਕਿ ਉਹ ਮੈਂ ਉਹ ਬ੍ਰਹਮ ਹਾਂ ਜਾਂ ਮੈਂ ਮਨ ਤੂੰ ਜੋਤ ਸਰੂਪ, ਇਹ ਗੱਲਾਂ ਬਾਅਦ ਚ ਮੁੱਕ ਜਾਂਦੀਆਂ ਸਾਰੀਆਂ। ਜਿੱਥੇ ਜਾ ਕੇ ਸਿਰਫ ਆਤਮਾ ਹੀ ਆਤਮਾ ਹੈ, ਏਕਤਾ ਹੀ ਏਕਤਾ ਹੈ, ਇਸ ਪ੍ਰਕਾਰ ਦੇ ਨਾਲ ਕਹਿੰਦੇ ਤਿਆਗ ਲੱਖਣਾ ਅਨੁਸਾਰ ਬ੍ਰਹਮ ਆਤਮਾ ਦੀ ਏਕਤਾ ਆਪਾਂ ਨੇ ਕਰਨੀ ਹੈ।